दर्शन भाव योग शास्त्र दर्शन नाम देखने का भी है, दर्शन नाम शास्त्र का भी है, क्योंकि शास्त्रां दी विचार द्वारा ही योग जुड़न की युक्ति मिलती है और शास्त्रां दी विचार से अमल करने नहीं जब दर्शन होता है। समाधि पाद पहले अध्याय समाधि बारे दसिया जाएगा। अथ योगा अनुशासन ये सूत्र है। अथ तो भाव लाभ योग शिक्षा दे ग्रंथ का आरंभ करते हैं। महर्षि पतंजलि ने अथ शब्द जोड़ा मंगलवाची शब्द का ग्रंथ के आरंभ प्रयोग किया है। इन्हें समाधि का वर्णन किया गया है क्योंकि आत्म ज्ञान के वास्ते योग ही बहुत उत्तम साधन है। योगाभ्यास के वास्ते किसी बाहरी वस्तु की जरूरत नहीं होती, केवल शरीर के श्रम थकीमा संयम द्वारा मोक्ष जड़ा ये सुख का अनुभव किया जा सकता है। योग के साधना दे भेद कई नाम हैं, जिस तरह राज योग है, ध्यान योग है, ज्ञान योग है, सांख योग है, कर्म योग है और अनसप्त योग है, भक्ति योग है, हठ योग आदिक कई नाम दिते गए हैं। पतंजलि महाराज जी ने राज योग का आरंभ किया है क्योंकि ये सारे योगों नालों उत्तम है। अनुशासन शब्द का ये मतलब है कि पतंजलि जी ने योग शास्त्र जिहड़ा अनादि काल तो चले आ रहा जिहदा वर्णन शुरतियों में भी है, सिमरतियों में भी है, हर ग्रंथ में है। इन सूत्र के रूप नियमबद्ध करके लोगों की कल्याण वास्ते का प्रचार किया गया है। योग के जेड़े मुंडले वक्ता वो हिरण गर्भ मने गए। अनुशासन शब्द का ये भी भाव है कि इस योग सूत्र के जड़ा साधक साधना करना हो आत्म ज्ञान का अधिकारी हो सके ते अनुशासन नियमबद्ध तरीके द्वारा ही हो के अनुशीलन भाव चिंतन कर सकता है। योग किस नूं कहिंदे हन अगले सूत्र विच बताया जाएगा। योगाश्चित विरक्ति नरोदा सूत्र का भाव है थोड़े विच बहुत ही गल दसनी। शास्त्रां विच सूत्र होंदे है, वेदां विच मंत्र है ते पुराणां विच श्लोक है। चित दीआं विरक्तियां नूं जो वकारां वलों रोकना इसका नाम योग है। चित दीआं विरक्तियां ते जिन्हां चित दीआं चेष्टा आ वह बारमुखी होण करके संसार दे विषयां विच चित भटकदा है। इस नूं रोकना, अंतरमुख बनाउणा और अध्यात्म विषयां दे विच लाउणा, निरोध नाम रोकना, इस नूं योग कहिंदे हन। चित जिहड़ा ਉਹ ਡੂੰਘੇ ਸਮੁੰਦਰ ਦੇ ਪਾਣੀ ਦੇ ਸਮਾਨ ਹੈ। ਜਿਸ ਤਰ੍ਹਾਂ ਜਲ ਪ੍ਰਕਿਰਤੀ ਦੇ ਸੁਗੰਧ ਨਾਲ ਕਿਤੇ ਖਾਰਾ ਹੈ ਕਿਤੇ ਮਿੱਠਾ ਹੈ, ਪਾਣੀ ਨਾ ਖਾਰਾ ਨਾ ਮਿੱਠਾ ਉਹ ਧਰਤੀ ਦੇ ਸੁਗੰਧ ਨਾਲ ਹੈ, ਉਹਦੇ 'ਚੋਂ ਉਸ ਤਰ੍ਹਾਂ ਦੇ ਗੁਣ ਪੈਦਾ ਹੋ ਜਾਂਦੇ ਹਨ ਅਤੇ ਉਸੇ ਬਦਲ ਨੂੰ ਪ੍ਰਾਪਤ ਹੋ ਜਾਂਦਾ। ਇਸ ਤਰ੍ਹਾਂ ਜਿਹੜਾ ਚੇਤਿਆ ਉਹ ਵੀ ਰਾਗ ਦਵੈਸ਼ ਕਾਮ ਕ੍ਰੋਹ ਲੋਭ ਮੋਹ ਹੰਕਾਰ ਨਾਲ ਬਦਲਦਾ ਰਹਿੰਦਾ। ਜਿਸ ਤਰ੍ਹਾਂ ਹਵਾ ਤੇਜ਼ ਚੱਲਦੀ ਹੋਵੇ ਪਾਣੀ ਵਿੱਚ ਕਈ ਲਹਿਰਾਂ ਉਸਦੀਆਂ ਰਹਿੰਦੀਆਂ, ਇਸ ਤਰ੍ਹਾਂ ਚਿੱਤ ਇੰਦਰੀਆਂ ਦੁਆਰਾ ਜਦੋਂ ਸੰਸਾਰੀ ਦੇਸ਼ਿਆਂ ਵੱਲ ਖਿੱਚਿਆ ਜਾਂਦਾ ਫਿਰ ਉਸੇ ਤਰ੍ਹਾਂ ਦਾ ਇਹਦਾ ਪ੍ਰਣਾਮ ਹੁੰਦਾ ਰਹਿੰਦਾ। ਇਸ ਦੀਆਂ ਬਿਰਤੀਆਂ ਜਿਹੜੀਆਂ ਬੜੀਆਂ ਬੇਅੰਤ ਹੈ ਅਤੇ ਹਰ ਵੇਲੇ ਪੈਦਾ ਹੁੰਦੀਆਂ ਰਹਿਣੀਆਂ। ਜਿਸ ਤਰ੍ਹਾਂ ਹਵਾ ਦਾ ਵੇਗ ਸ਼ਾਂਤ ਹੋ ਜਾਏ ਪਾਣੀ ਦੀਆਂ ਲਹਿਰਾਂ ਆਪਣੇ ਆਪ ਖਤਮ ਹੋ ਜਾਂਦੀਆਂ, ਜਲ ਵੀ ਟਿਕ ਜਾਂਦਾ। ਇਸ ਤਰ੍ਹਾਂ ਜਿਹੜਾ ਚਿੱਤ ਆ ਯੋਗ ਅਭਿਆਸ ਨਾਲ ਅਤੇ ਬਾਹਰ ਜਿਹੜੀ ਚੰਚਲਤਾ ਪੈਦਾ ਹੁੰਦੀ ਉਹਨੂੰ ਤਿਆਗ ਕੇ ਫਿਰ ਆਪਣੇ ਸਵੈਮ ਸਰੂਪ ਵਿੱਚ ਟਿਕ ਜਾਂਦਾ ਅਤੇ ਉਸ ਨੂੰ ਚਿੱਤ ਦੀ ਬਿਰਤੀ ਦਾ ਨਿਰੋਧ ਕਹਿੰਦੇ ਹਨ। ਚਿੱਤ ਦੀਆਂ ਪੰਜ ਅਵਸਥਾ ਹੁੰਦੀਆਂ, ਪਹਿਲਾ ਮੂੜ ਹੈ, ਦੂਜੀ ਚਿਪਤ ਹੈ, ਤੀਜੀ ਬਖਸ਼ਿਤ ਹੈ, ਚੌਥੀ ਇਕਾਗਰ ਹੈ, ਪੰਜਵੀਂ ਨਿਰੋਧ ਹੈ। ਮੂੜ ਅਵਸਥਾ ਇਹਦਾ ਕਾਰਨ ਕੀ ਹੈ? ਕਾਮ ਕ੍ਰੋਹ ਲੋਭ ਮੋਹ ਹੰਕਾਰ। ਇਹਦੇ ਲੱਛਣ ਕੀ ਹੈ? ਨਿੰਦਰਾ ਤੰਦਰਾ ਭੈ ਮੋਹ ਆਲਸ ਦੀਨਤਾ, ਇਹਨਾਂ ਵਿੱਚ ਮਨੁੱਖ ਦੀ ਪ੍ਰਵਿਰਤੀ ਹੁੰਦੀ ਹੈ। ਇਸ ਅਵਸਥਾ ਵਿੱਚ ਤਮੋਗੁਣ ਬਹੁਤ ਪ੍ਰਧਾਨ ਹੁੰਦਾ। ਇਹ ਜਿਹੜੇ ਅਦਮ ਨੀਚ ਪੁਰਸ਼ ਹੈ ਉਹਨਾਂ ਮਨੁੱਖਾਂ ਦੀ ਸਥਿਤੀ ਹੈ। ਦੂਸਰੀ ਸ਼ਕਤ, ਇਹਦੇ ਵਿੱਚ ਰਜੋਗੁਣ ਪ੍ਰਧਾਨ ਹੁੰਦਾ ਹੈ। ਇਸਦਾ ਕਾਰਨ ਰਾਗ ਦਵੈਸ਼ ਹੈ। ਲੱਛਣ ਕੀ ਹੈ? ਧਰਮਾਂ ਧਰਮ, ਰਾਗ ਬਰਾਗ, ਗਿਆਨ ਅਗਿਆਨ, ਐਸ਼ਵਰਜ ਅਨੈਸ਼ਵਰਜ, ਇਹਦੇ 'ਚ ਪ੍ਰਵਿਰਤੀ ਹੋਵੇਗੀ ਔਰ ਸਥਿਤੀ ਸਧਾਰਨ ਸੰਸਾਰੀ ਮਨੁੱਖਾਂ ਵਾਲੀ ਹੁੰਦੀ ਹੈ। ਤੀਸਰਾ ਬਖਸ਼ਿਪਤ ਅਵਸਥਾ, ਇਹਦਾ ਕਾਰਨ ਹੈ ਕਰਮ ਯੋਗ। ਜਦੋਂ ਸਤਗੁਣ ਦੀ ਪ੍ਰਧਾਨਤਾ ਹੁੰਦੀ ਹੈ ਧਰਮ ਗਿਆਨ ਐਸ਼ਵਰਜ ਵਿੱਚ ਪ੍ਰਵਿਰਤੀ ਹੁੰਦੀ ਰਹਿੰਦੀ ਹੈ। ਸੁੱਖ ਪ੍ਰਸੰਨਤਾ ਖਸ਼ਮਾ ਸ਼ਰਧਾ ਧੀਰਜ ਚੇਤਨਤਾ ਓਜ ਹਾਂਜੀ ਜਿਹੜੀ ਸ਼ਕਤੀ ਹੈ ਦਾਨ ਦਇਆ ਹਾਂਜੀ ਬ੍ਰਹਮਚਰਜ ਸ਼ੁਭ ਗੁਣ ਪੈਦਾ ਹੁੰਦੇ ਆ। ਰਜੋਗੁਣ ਵੀ ਨਾਲ ਰਹਿੰਦਾ ਕਿ ਉਹ ਵੀ ਆਪਣਾ ਕੰਮ ਕਰਦਾ ਹੈ। ਚਿੱਤ ਜਿਹੜਾ ਉਹਦੇ 'ਚ ਬਖਸ਼ੇਪ ਵੀ ਬਣਿਆ ਰਹਿੰਦਾ ਹੈ। ਚੌਥਾ ਇਕਾਗਰ ਅਵਸਥਾ, ਅਤੇ ਜਦੋਂ ਰਜ ਔਰ ਤਮ ਅਤੇ ਬਖੇਪ ਰੁਕ ਜਾਂਦੇ ਹੈ, ਇੱਕ ਦਿਸ਼ਾ 'ਚ ਬਿਰਤੀਆਂ ਦਾ ਪ੍ਰਵਾਹ ਜਾਰੀ ਰਹਿੰਦਾ ਹੈ, ਸਤਿਗੁਣ ਦੀ ਪ੍ਰਧਾਨਤਾ ਹੁੰਦੀ ਹੈ, ਇਸ ਨੂੰ ਇਕਾਗਰ ਅਵਸਥਾ ਕਹਿੰਦੇ ਹਨ। ਇਸ ਅਵਸਥਾ ਵਿੱਚ ਚਿੱਤ ਜਿਹੜਾ ਨਿਰਮਲ ਜਿਵੇਂ ਫਟਕ ਮਣੀ ਹੁੰਦੀ ਹੈ ਉਹਦੇ ਸਮਾਨ ਹੋ ਜਾਂਦਾ। ਇਹ ਸਥਿਤੀ ਯੋਗੀ ਪੁਰਖਾਂ ਦੀ ਹੁੰਦੀ ਹੈ। ਉਸ ਸਮੇਂ ਪਰਮਾਣੂਆਂ ਤੋਂ ਲੈ ਕੇ ਮਹੱਤਤਵ ਤੱਕ ਗ੍ਰਾਹਜ ਗ੍ਰਹਿਣ ਗ੍ਰਹੀਤ ਦੇਸ਼ਿਆਂ ਦਾ ਫਿਰ ਸਾਕਸ਼ਾਤਕਾਰ ਹੋ ਜਾਂਦਾ। ਇਹ ਸਥਿਤੀ ਜਿਹੜੀ ਅੰਤਮ ਅਵਸਥਾ ਉਹ ਬਵੇਕ ਖਿਆਤੀ ਹੈ। ਪੰਜਵੀਂ ਨਿਰੋਧ ਅਵਸਥਾ, ਇਸ ਸਥਿਤੀ ਵਿੱਚ ਬਵੇਕ ਖਿਆਤੀ ਦੁਆਰਾ ਚਿੱਤ ਅਤੇ ਪੁਰਸ਼ ਦਾ ਜਿਹੜਾ ਪੂਰਨ ਸਰੂਪ ਹੈ ਉਹ ਮਲੂਮ ਹੋ ਕੇ ਪਾਰ ਵੈਰਾਗ ਪੈਦਾ ਹੋ ਜਾਂਦਾ ਹੈ। ਇਸ ਵਿੱਚ ਉੱਚੀ ਜਿਹੜੀ ਨਿਰੋਧ ਅਵਸਥਾ ਵਿੱਚ ਪਾਰ ਵੈਰਾਗ ਦੇ ਜਿਹੜੇ ਸੰਸਕਾਰ ਮਾਤਰ ਬਾਕੀ ਰਹਿ ਜਾਂਦੇ ਨੇ। ਚਿੱਤ ਵੀ ਆਤਮ ਸਰੂਪ ਮੈਂ ਸਥਿਤੀ ਹੁੰਦੀ ਹੈ। ਅਵਿਦਿਆ ਆਦਿਕ ਜਿਹੜੇ ਪੰਜ ਕਲੇਸ਼ ਹੈ ਉਹ ਨਸ਼ਟ ਹੋ ਜਾਂਦੇ ਆ ਔਰ ਕਰਮ ਆਸ਼ਰ ਰੂਪ ਜਿਹੜੇ ਜਨਮ ਆਦਿਕਾਂ ਦੇ ਬੀਜ ਨਹੀਂ ਰਹਿੰਦੇ ਅਤੇ ਇਸੀ ਨੂੰ ਅਸੰਪ੍ਰਗਿਆਤ ਜਾਂ ਨਿਰਬੀਜ ਸਮਾਧੀ ਕਹਿੰਦੇ ਆ, ਜਿੱਥੇ ਕੋਈ ਤੁਰਨਾ ਨਹੀਂ ਰਹਿੰਦਾ। ਬਿਰਤੀਆਂ ਦਾ ਨਿਰੋਧ ਹੋ ਜਾਣ ਨਾਲ ਪੁਰਸ਼ ਦੀ ਫਿਰ ਸਥਿਤੀ ਕਿਆ ਹੁੰਦੀ ਹੈ ਉਸ ਨੂੰ ਅਗਲੇ ਸੂਤਰ ਮੈਂ ਦੱਸ ਰਹੇ ਹਨ। ਤਦਾ ਦ੍ਰਸ਼ਟੂ ਸਵਰੂਪੇ ਸਥਾਨ, ਕਹਿੰਦੇ ਉਸ ਸਮੇਂ ਦ੍ਰਿਸ਼ਟਾ ਆਤਮਾ ਦੀ ਆਪਣੇ ਸਰੂਪ ਵਿੱਚ ਅਵਸਥਿਤੀ ਹੋ ਜਾਂਦੀ ਹੈ, ਫਿਰ ਆਪਣੇ ਸਰੂਪ ਦੇ ਵਿੱਚ ਹੀ ਲੈ ਹੋ ਜਾਂਦਾ। ਅਰਥ ਜਿਸ ਤਰ੍ਹਾਂ ਤੇਜ਼ ਹਵਾ ਚੱਲਣ ਨਾਲ ਪਾਣੀ ਵਿੱਚ ਲਹਿਰਾਂ ਪੈਦਾ ਹੁੰਦੀਆਂ, ਜਦੋਂ ਹਵਾ ਰੁਕ ਜਾਂਦੀ ਹੈ ਲਹਿਰਾਂ ਦਾ ਉੱਠਣਾ ਕੁਦਰਤੀ ਬੰਦ ਹੋ ਜਾਂਦਾ ਹੈ। ਇਸੇ ਤਰ੍ਹਾਂ ਬਿਰਤੀਆਂ ਦਾ ਜਿਹੜੇ ਨਿਰੋਧ ਹੋ ਜਾਏ, ਫਿਰ ਚਿੱਤ ਦਾ ਜਿਹੜਾ ਕਰਤਾਪਨ ਅਭਿਮਾਨ ਹੈ ਉਹ ਵੀ ਦੂਰ ਹੋ ਜਾਂਦਾ। ਅਥਵਾ ਮੈਂ ਸੁਖੀ ਹਾਂ, ਮੈਂ ਕਰਤਾ ਹਾਂ, ਮੈਂ ਦੁਖੀ ਹਾਂ, ਅਭਿਮਾਨ ਦੀ ਨਿਵਿਰਤੀ ਹੋਣ ਨਾਲ ਬਿਰਤੀ ਰੂਪੇ ਜਿਹੜਾ ਪ੍ਰਮਾਣ ਹੋਣਾ ਉਹ ਵੀ ਰੁਕ ਜਾਂਦਾ। ਆਤਮਾ ਦਾ ਆਪਣਾ ਜਿਹੜਾ ਸ਼ੁੱਧ ਸਰੂਪ ਹੈ ਉਹ ਦ੍ਰਿਸ਼ਟੀਗੋਚਰ ਸਾਹਮਣੇ ਹੋਣ ਲੱਗਦਾ। ਇਹੀ ਆਤਮ ਦਰਸ਼ਨ ਹੈ, ਇਸ ਨੂੰ ਕੈਵਲ ਸਥਿਤੀ ਕਹਿੰਦੇ ਹਨ। ਰਿਤੇ ਗਿਆਨਾਂ ਨੂੰ ਕੈਵਲ ਹੈ, ਵੇਦ ਵਿੱਚ ਦੱਸਿਆ ਗਿਆਨ ਤੋਂ ਬਿਨਾਂ ਕੈਵਲ ਮੋਕਸ ਨਹੀਂ ਹੁੰਦੇ ਹੈ। ਨਿਰੋਧ ਤੋਂ ਭਿੰਨ ਵਿਉਤ ਥਾਨ ਅਵਸਥਾ ਜਿਹੜੀ ਹੈ ਪੁਰਸ਼ ਦਾ ਕੀ ਸਰੂਪ ਹੁੰਦਾ ਹੈ ਇਸ ਨੂੰ ਅਗਲੇ ਸੂਤਰ ਵਿੱਚ ਦੱਸ ਰਹੇ ਹਨ। ਬਿਰਤੀ ਸਰੂਪ ਮਿੱਤਰਤਰ ਕਹਿੰਦੇ ਇਸ ਤੋਂ ਭਿੰਨ ਅਵਸਥਾ ਵਿੱਚ ਦ੍ਰਿਸ਼ਟਾ ਬਿਰਤੀਆਂ ਦੇ ਸਮਾਨ ਰੂਪ ਵਾਲਾ ਮਲੂਮ ਹੁੰਦਾ ਹੈ। ਹਾਂਜੀ, ਹੋਰ ਪਾਸੇ ਹੋ ਜਾਣਾ ਵਿਉਤ ਥਾਨ, ਬਿਰਤੀਆਂ ਦੇ ਨਾ ਰੁਕਣ ਦੀ ਅਵਸਥਾ ਨੂੰ ਵਿਉਤ ਥਾਨ ਕਹਿੰਦੇ ਹਨ। ਆਤਮਾ ਆਪਣੇ ਚਿੱਤ ਦੇ ਅਨੁਰੂਪ ਆਪਣੇ ਆਪ ਨੂੰ ਮੰਨਦਾ, ਦੀਨ ਦੁਖੀ ਨੀਚ ਰੂਚ ਗਿਆਨੀ ਸੁਖੀ, ਹਾਂਜੀ ਜੈਸੀ ਦੀ ਕਲਪਨਾ ਹੁੰਦੀ ਹੈ ਵੈਸਾ ਆਪਣੇ ਆਪ ਨੂੰ ਮੰਨਦਾ। ਜਿਸ ਤਰ੍ਹਾਂ ਸ਼ੀਸ਼ੇ ਦੇ ਸਾਹਮਣੇ ਜਿਹੜੀ ਵਸਤੂ ਰੱਖੀ ਜਾਂਦੀ ਹੈ ਉਸੇ ਤਰ੍ਹਾਂ ਦੀ ਦਿਖਦੀ ਹੈ, ਇਸ ਤਰ੍ਹਾਂ ਆਤਮਾ ਰੂਪੀ ਸ਼ੀਸ਼ੇ ਦੇ ਵਿੱਚ ਬਿਰਤੀਆਂ ਦੇ ਹੋਣ ਤੋਂ ਹੈ ਉਹ ਵੀ ਉਹੋ ਜਿਹਾ ਭਾਸ਼ਣ ਲੱਗਦਾ। ਐਸਾ ਮੰਨਣਾ ਕੇਵਲ ਭਰਮ ਹੈ, ਪਰ ਕਹਿੰਦੇ ਸੁਭਾਵ ਤੋਂ ਆਤਮਾ ਪਤਤ ਨਹੀਂ ਹੁੰਦਾ, ਕਿਉਂਕਿ ਕਿਸੇ ਚੀਜ਼ ਦਾ ਜਿਵੇਂ ਸ਼ੀਸ਼ੇ ਦੇ ਪ੍ਰਭਾਵ ਨੇ ਉਸ ਤਰ੍ਹਾਂ ਆਤਮਾ 'ਤੇ ਕੋਈ ਪ੍ਰਭਾਵ ਨਹੀਂ। ਜਿਵੇਂ ਗੁੱਲਰ ਦੇ ਜਿਹੜੇ ਫੁੱਲ ਹੈ ਉਹ ਨੇੜੇ ਹੋਣ ਦੇ ਸਮੇਂ ਕਪਟਕ ਮਣੀ ਨੇ ਅਤੇ ਲਾਲੀ ਜਿਹੜੀ ਨਜ਼ਰ ਆਉਂਦੀ ਹੈ, ਪਰੰਤੂ ਸੁਭਾਵਕ ਜਿਹੜੀ ਸ਼ੁਕਲਤਾ ਉਹਦੀ ਸ਼ੀਸ਼ੇ ਦੀ ਦੂਰ ਨਹੀਂ ਹੁੰਦੀ ਅਤੇ ਉਹ ਫਟਕ ਮਣੀ ਦਾ ਰੰਗ ਚਿੱਟਾ ਜਿਹੜਾ ਉਹ ਨਹੀਂ ਦੂਰ ਹੁੰਦਾ, ਪਰ ਉਹ ਦੂਏ ਦੇ ਰੰਗ ਵਿੱਚ ਨਜ਼ਰ ਆਉਂਦਾ। ਇਸ ਤਰ੍ਹਾਂ ਨਿਰੋਧ ਵਿੱਚ ਮੁਕਤ ਤਥਾ ਜੁੱਤ ਥਾਨ ਵਿੱਚ ਹੀ ਬੰਧਨ ਹੈ, ਇਸ ਵਾਸਤੇ ਸਮਾਧੀ ਦੁਆਰਾ ਬੰਧਨ ਤੋਂ ਛੁਟਕਾਰਾ ਪਾਉਣ ਵਾਸਤੇ ਚਿੱਤ ਦੀਆਂ ਬਿਰਤੀਆਂ ਨੂੰ ਰੋਕ ਕੇ ਜਿਹੜਾ ਅਧਿਆਤਮ ਵਿਸ਼ੇ ਹੈ ਇਸ ਵਿੱਚ ਪ੍ਰਵਿਰਤ ਹੋਣਾ, ਸੰਸਾਰ ਬੰਧਨ ਤੋਂ ਛੁਟਕਾਰਾ ਪਾ ਕੇ ਆਤਮ ਆਨੰਦ ਦਾ ਜਿਹੜਾ ਅਨੁਭਵ ਹੈ ਉਹ ਹੋ ਸਕਦਾ ਹੈ। ਇਸ ਤਰ੍ਹਾਂ ਅਨੇਕ ਪ੍ਰਕਾਰ ਦੀਆਂ ਚਿੱਤ ਦੀਆਂ ਬਿਰਤੀਆਂ ਉਹਨਾਂ ਨੂੰ ਪੰਜ ਭਾਗਾਂ ਦੇ ਵਿੱਚ ਵਿਭਾਜਿਤ ਕੀਤਾ ਜਾਂਦਾ ਹੈ। ਬਿਰਤੀਆ ਪੰਜ ਤਿਆ ਕਲਿਸ਼ਟਾ ਆਕਲਿਸ਼ਟਾ, ਕਲਿਸ਼ਟ ਔਰ ਆਕਲਿਸ਼ਟ ਬਿਰਤੀਆਂ ਪੰਜ ਪ੍ਰਕਾਰ ਦੀਆਂ ਹਨ। ਵਿਆਖਿਆ ਇਹ ਹੈ ਤਮੋ ਗੁਣ ਪ੍ਰਧਾਨ ਕਲਿਸ਼ਟ ਬਿਰਤੀਆਂ ਜਿਹੜੀਆਂ ਰਾਗ ਦਵੈਸ਼ ਅਵਿਦਿਆ ਆਦਿਕ ਜਿਹੜੇ ਕਲੇਸ਼ ਨੂੰ ਵਧਾਉਣ ਵਾਲੀ ਹੈ, ਯੋਗ ਸਾਧਨਾ ਵਿੱਚ ਵਿਘਨ ਰੂਪ ਹੁੰਦੀ ਹੈ। ਔਰ ਸਤੋਗੁਣ ਪ੍ਰਧਾਨ ਜਿਹੜੀਆਂ ਆਕਲਿਸ਼ਟ ਬਿਰਤੀਆਂ ਇਹਨਾਂ ਕਲੇਸ਼ਾਂ ਦਾ ਸ਼ਮਨ ਅਤੇ ਯੋਗ ਸਾਧਨ ਦੇ ਵਿੱਚ ਸਹਾਇਤਾ ਕਰਨ ਵਾਲੀ ਹੁੰਦੀ ਹੈ। ਪਹਿਲੇ ਇਹ ਜਿਹੜੀਆਂ ਆਕਲਿਸ਼ਟ ਬਿਰਤੀਆਂ ਗ੍ਰਹਿਣ ਕਰਕੇ ਇਹਨਾਂ ਦੀ ਸਹਾਇਤਾ ਤੋਂ ਕਲਿਸ਼ਟ ਬਿਰਤੀਆਂ ਦਾ ਨਿਰੋਧ ਕਰਨਾ ਹੈ। ਹਾਂਜੀ, ਔਰ ਫਿਰ ਪਰ ਵਿਰਾਗ ਤੋਂ ਇਹ ਜਿਹੜੀਆਂ ਅਕਲਿਸ਼ਟ ਬਿਰਤੀਆਂ ਦਾ ਵੀ ਨਿਰੋਧ ਹੋ ਜਾਂਦਾ ਹੈ ਔਰ ਯੋਗ ਦਾ ਆਦੇਸ਼ ਵੀ ਫਿਰ ਪੂਰਾ ਹੋ ਜਾਂਦਾ ਹੈ। ਜਦ ਕਹਿੰਦੇ ਕਲਿਸ਼ਟ ਬਿਰਤੀਆਂ ਦੇ ਜਿਹੜੇ ਸੰਸਕਾਰ ਬਹੁਤ ਗਹਿਰੀ ਤਹਿ ਜੰਮੀ ਹੋਈ ਹੈ, ਫਿਰ ਵੀ ਸੱਤ ਸ਼ਾਸਤਰ ਅਤੇ ਗੁਰੂ ਜਨਾਂ ਦੇ ਉਪਦੇਸ਼ ਤੋਂ ਛਿਪੀ ਹੋਈ ਜਿਹੜੀ ਅਕਲਿਸ਼ਟ ਬਿਰਤੀਆਂ ਫਿਰ ਉਹਨਾਂ ਜਾਗਰਤ ਹੋ ਜਾਂਦੀਆਂ ਹਨ। ਬਿਰਤੀਆਂ ਦਾ ਇਹ ਸੁਭਾਵ ਹੈ ਕਿ ਕਲਿਸ਼ਟ ਬਿਰਤੀਆਂ ਹਾਂਜੀ ਕਲਿਸ਼ਟ ਸੰਸਕਾਰੋਂ ਔਰ ਅਕਲਿਸ਼ਟ ਬਿਰਤੀਆਂ ਅਕਲਿਸ਼ਟ ਸੰਸਕਾਰੋਂ ਨੂੰ ਉਤਪੰਨ ਕਰਦੀ ਹੈ। ਇਸ ਤਰ੍ਹਾਂ ਜਾਗਰਤ ਅਕਲਿਸ਼ਟ ਬਿਰਤੀਆਂ ਅਕਲਿਸ਼ਟ ਸੰਸਕਾਰੋਂ ਨੂੰ ਔਰ ਜਿਹੜੀਆਂ ਅਕਲਿਸ਼ਟ ਸੰਸਕਾਰ ਹੈ ਅਕਲਿਸ਼ਟ ਬਿਰਤੀਆਂ ਨੂੰ ਉਤਪੰਨ ਕਰ ਰਹੇ ਹੈ। ਇਸ ਚੱਕਰ ਵਿੱਚ ਇੱਕ ਰਸ ਚੱਲਣ ਕਰਕੇ ਕਲਿਸ਼ਟ ਬਿਰਤੀਆਂ ਦਾ ਸ਼ਮਨ ਹੋ ਜਾਂਦਾ ਹੈ, ਸ਼ਾਂਤ ਹੋ ਜਾਂਦੀਆਂ, ਪਰੰਤੂ ਇਹਨਾਂ ਦੇ ਸੰਸਕਾਰ ਜਿਹੜੇ ਸੂਖਮ ਰੂਪ ਚ ਅਕਲਿਸ਼ਟ ਬਿਰਤੀਆਂ ਦੇ ਵਿੱਚ ਬਣੇ ਰਹਿੰਦੇ ਹਨ। ਉਹਨਾਂ ਦਾ ਨਾਸ ਨਿਰਬੀਜ ਸਮਾਧੀ ਨਾਲ ਹੁੰਦਾ, ਇਹਦੇ ਲਈ ਬੜੀ ਮਿਹਨਤ ਕਰਨੀ ਪੈਂਦੀ ਹੈ। ਫਿਰ ਅਕਲਿਸ਼ਟ ਬਿਰਤੀਆਂ ਦਾ ਜਿਹੜਾ ਪਰਵਰਾਗ ਨਾਲ ਨਿਰੋਧ ਹੁੰਦਾ ਹੈ, ਬਿਰਤੀਆਂ ਦਾ ਨਿਰੋਧ ਹੋਣੇ 'ਤੇ ਆਸਮ ਪ੍ਰਗਿਆਤ ਯੋਗ ਜਿਹੜਾ ਸਿੱਧ ਹੁੰਦਾ। ਪੰਜ ਬਿਰਤੀਆਂ ਦੇ ਨਾਮ ਅਗਲੇ ਸੂਤਰ ਵਿੱਚ ਜਾਣਨੇ ਚਾਹੀਦੇ ਹਨ, ਕਿਹੜੀਆਂ? ਪ੍ਰਮਾਣ, ਵਪਰਜੈ, ਵਿਕਲਪ, ਨਿੰਦਰਾ, ਸਿਮਰਤਿਆ। ਇਹ ਛੇਵੇਂ ਸੂਤਰ ਵਿੱਚ ਦੱਸ ਰਿਹਾ। ਸੂਤਰ ਦਾ ਭਾਵ ਅਰਥ ਦੱਸਦੇ, ਪ੍ਰਮਾਣ ਦਾ ਮਤਲਬ ਹੁੰਦਾ ਸੱਤ ਗਿਆਨ, ਵਪਰਜੇ ਦਾ ਮਤਲਬ ਹੁੰਦਾ ਉਲਟਾ ਗਿਆਨ, ਵਿਕਲਪ ਦਾ ਭਾਵ ਹੈ ਮਨੋ ਕਲਪਨਾ, ਨਿੰਦਰਾ ਦਾ ਮਤਲਬ ਜਾਣ ਲਈ ਨੀਂਦ, ਸਿਮਰਤੀ ਮੈਨੇ ਯਾਦ। ਇਹ ਪੰਜ ਬਿਰਤੀਆਂ ਹਨ। ਵਿਆਖਿਆ ਇਹ ਹੈ, ਇਹਨਾਂ ਪੰਜ ਬਿਰਤੀਆਂ ਦੇ ਲੱਖਣ ਅਗਲੇ ਸੂਤਰ ਵਿੱਚ ਦੱਸਣਗੇ। ਪ੍ਰਮਾਣ ਬਿਰਤੀ ਦੇ ਤਿੰਨ ਭੇਦ ਕਹੇ ਗਏ ਹਨ, ਪ੍ਰਤਾਕਸ਼ਿਆ, ਅਨੁਮਾਨ, ਆਗਮਾ, ਪ੍ਰਮਾਣਾਨੀ। ਅਰਥ, ਪ੍ਰਮਾਣ ਬਿਰਤੀ ਤਿੰਨ ਪ੍ਰਕਾਰ ਦੀ ਹੈ, ਪ੍ਰਤਾਕਸ਼, ਅਨੁਮਾਨ, ਆਗਮ, ਵੇਦ ਸ਼ਾਸਤਰ। ਅਰਥ, ਯਥਾਰਥ ਗਿਆਨ ਦਾ ਜਿਸ ਸਾਧਨ ਦੁਆਰਾ ਗਿਆਨ ਹੁੰਦਾ ਹੈ ਉਸ ਨੂੰ ਪ੍ਰਮਾਣ ਕਹਿੰਦੇ ਹਨ। ਇਹ ਪ੍ਰਮਾਣ ਬਿਰਤੀ ਤਿੰਨ ਤਰ੍ਹਾਂ ਦੀ ਹੈ। ਪਹਿਲਾ ਨੰਬਰ ਪ੍ਰਤੱਖ, ਮਨ ਬੁੱਧੀ ਅਥਵਾ ਇੰਦਰੀਆਂ ਦੇ ਦੁਆਰਾ ਜੋ ਪਦਾਰਥ ਪ੍ਰਤੱਖ ਅਨੁਭਵ ਵਿੱਚ ਆਉਂਦੇ ਹਨ ਔਰ ਜਿਸ ਕੇ ਸੰਬੰਧ ਨਾਲ ਕੋਈ ਸੰਸ਼ਾ ਨਹੀਂ ਰਹਿੰਦਾ ਉਸ ਨੂੰ ਪ੍ਰਤੱਖ ਕਹਿੰਦੇ ਹਨ। ਅਨੁਮਾਨ ਦੂਸਰਾ, ਪ੍ਰਤੱਖ ਅਨੁਮਾਨ ਪਦਾਰਥਾਂ ਦੇ ਆਧਾਰ ਪਰ ਤਰਕ ਯੁਗਤੀਆਂ ਨਾਲ ਜਿਨ੍ਹਾਂ ਦੀ ਸੰਭਾਵਨਾ ਮੰਨੀ ਜਾਏ, ਜਿਸ ਤਰ੍ਹਾਂ ਧੂੰਆਂ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਧੂੰਆਂ ਉੱਠ ਰਿਹਾ, ਉੱਥੇ ਅਗਨੀ ਅਵਸ਼ ਹੋਵੇਗੀ, ਔਰ ਨਦੀ ਵਿੱਚ ਬਾੜ ਆਈ ਦੇਖ ਕੇ ਦੂਰ ਦੇਸ਼ੋਂ ਵਰਸ਼ਾ ਹੋਣੇ ਦਾ ਗਿਆਨ ਹੋਣਾ ਅਨੁਮਾਨ ਹੈ। ਐਂ ਪਰਵਤਾ ਬੰਨੀ ਮਾਨ ਧੂੰ ਬਤ ਵਾਤ ਮਹਾਨ ਸਵਤ, ਪਹਾੜ 'ਤੇ ਅੱਗ ਬਲਦੀ ਹੈ ਧੂੰਆਂ, ਜਿੱਥੇ ਧੂੰਆਂ ਆ ਉੱਥੇ ਮਨਾਸ਼ੇ ਜ਼ਰੂਰ ਹੈ, ਅੱਗ ਜ਼ਰੂਰ ਹੈ, ਜਿੱਥੇ ਅੱਗ ਹੈ ਉੱਥੇ ਜਾਣੇ ਰਸੋਈ ਵੀ ਹੈ, ਬੰਦੇ ਵੀ ਹੋਣਗੇ, ਅਨੁਮਾਨ ਹੈ। ਤੀਸਰਾ ਆਗਮ, ਵੇਦ ਸ਼ਾਸਤਰ ਅਥਵਾ ਯਥਾਰਥ ਵਕਤਾ ਪੁਰਸ਼ਾਂ ਦੇ ਵਚਨ ਨੂੰ ਆਗਮ ਕਹਿੰਦੇ। ਜਿਹੜਾ ਪਦਾਰਥ ਮਨੁੱਖ ਇੰਦਰੀਆਂ ਵਿੱਚ ਪ੍ਰਤੱਖ ਨਹੀਂ ਔਰ ਅਨੁਮਾਨ ਵੀ ਨਹੀਂ ਲਾਇਆ ਜਾ ਸਕਦਾ, ਉਹਦੇ ਸਰੂਪ ਦਾ ਗਿਆਨ ਵੇਦ ਸ਼ਾਸਤਰ ਮਹਾਂਪੁਰਖਾਂ ਦੇ ਬਚਨਾਂ ਦੁਆਰਾ ਲਾਇਆ ਜਾਂਦਾ, ਇਹੀ ਆਗਮ ਹੈ। ਹੁਣ ਰੱਬ ਨਜ਼ਰ 'ਤੇ ਆਉਂਦਾ ਨਹੀਂ, ਵੇਦਾਂ ਸ਼ਾਸਤਰਾਂ ਬਾਣੀ ਵਿੱਚ ਮਹਾਂਪੁਰਖਾਂ ਨੇ ਦੱਸਿਆ, ਉਹਨਾਂ ਦੇ ਬਚਨ 'ਤੇ ਯਕੀਨ ਕਰਕੇ ਕਮਾਈ ਕਰੇ ਫਿਰ ਪ੍ਰਤੱਖ ਵੀ ਹੋ ਜਾਂਦਾ, ਜਿਵੇਂ ਲੱਕੜ 'ਚ ਅੱਗ ਛੁਪੀ ਹੈ, ਜਾਂ ਆਦਮੀ ਯੋਗਤੀ ਦੱਸੇ ਅੱਗ ਪ੍ਰਗਟ ਵੀ ਹੋ ਜਾਂਦੀ। ਔਰ ਜਿਨ ਪ੍ਰਤੱਖ ਦਰਸ਼ਨ ਸੇ ਸੰਸਾਰ ਦੀ ਜਿਹੜੀ ਖਿੰਨ ਭੰਗਰਤਾ ਨਿਸ਼ਚੇ ਹੋ ਕੇ ਉਸਨੇ ਦੁੱਖ ਦੀ ਪ੍ਰਤੀਤੀ ਹੋ ਕੇ ਮਨੁੱਖ ਦਾ ਸੰਸਾਰ ਦੇ ਸਭੀ ਪਦਾਰਥਾਂ ਤੋਂ ਬਰਾਗ ਹੋ ਜਾਂਦਾ ਹੈ ਔਰ ਯੋਗ ਸਾਧਨ ਦੇ ਵਿੱਚ ਸ਼ਰਧਾ ਉਤਸ਼ਾਹ ਵਧਾਉਂਦੇ ਹਨ। ਫਿਰ ਕਹਿੰਦੇ ਉਸ ਤੋਂ ਹੋਣੇ ਵਾਲੀ ਜਿਹੜੀ ਪ੍ਰਮਾਣ ਬਿਰਤੀ ਅਕਲਿਸ਼ਟ ਹੈ, ਤਥਾ ਜਿਨ ਪ੍ਰਤੱਖ ਦਰਸ਼ਨ ਤੋਂ ਮਨੁੱਖ ਨੂੰ ਕਹਿੰਦੇ ਸੰਸਾਰ ਦੇ ਜਿਹੜੇ ਪਦਾਰਥ ਹੈ ਨਿੱਤ ਸੁੱਖ ਰੂਪ ਮਲੂਮ ਹੁੰਦੇ ਆ ਔਰ ਭੋਗੋਂ ਦੇ ਵਿੱਚ ਪਕੜ ਹੋ ਜਾਂਦੀ ਹੈ। ਬਰਾਗ ਵਿਰੋਧੀ ਭਾਵ ਵਡਾਤੇ ਵਡਾਉਂਦੇ ਰਹਿੰਦੇ, ਉਸ ਵਿੱਚ ਹੋਣ ਵਾਲੀ ਬਿਰਤੀ ਜਿਹੜੀ ਕਲਿਸ਼ਟ ਹੈ। ਇਸੇ ਤਰ੍ਹਾਂ ਅਨੁਮਾਨ ਤਥਾ ਆਗਮ ਬਿਰਤੀਆਂ ਵੀ ਕਲਿਸ਼ਟ ਅਕਲਿਸ਼ਟ ਦੋ ਪ੍ਰਕਾਰ ਦੀ ਹੁੰਦੀ ਹੈ। ਪ੍ਰਮਾਣ ਬਿਰਤੀ ਕੇ ਬਾਅਦ ਵਪਰਜੈ ਬਿਰਤੀ ਬਾਰੇ ਦੱਸਦੇ ਹਨ। ਵਪਰਜਿਓ ਮਿਥਿਆ ਗਾਨ ਗਿਆਨਮ ਤਦ ਰੂਪ ਪ੍ਰਤਿਸ਼ਠਮ। ਪ੍ਰਤਿਸ਼ਠਮ ਨੇ ਸਟੋਪ ਰੋਕਣਾ। ਹਾਂਜੀ, ਅਤੇ ਕਿਸੇ ਵਸਤੂ ਦੇ ਵਿੱਚ ਜਿਹੜੀ ਸਥਿਤੀ ਨਹੀਂ ਫਿਰ ਵੀ ਮਿਥਿਆ ਗਿਆਨ ਬਸ ਮੰਨ ਲੈਣਾ ਵਪਰਜੈ ਆ। ਵਿਆਖਿਆ ਇਹ ਹੈ ਜੋ ਗਿਆਨ ਵਸਤੂ ਦੇ ਯਥਾਰਥ ਰੂਪ ਸੇ ਹੈ ਕਦੀ ਵੀ ਨਾ ਹਟ ਕਰ ਵਸਤੂ ਦੇ ਠੀਕ ਠੀਕ ਰੂਪ ਨੂੰ ਪ੍ਰਕਾਸ਼ਿਤ ਕਰੇ ਉਹ ਸਤ ਗਿਆਨ ਯਥਾਰਥ ਗਿਆਨ ਹੈ। ਜਿੱਥੇ ਵਸਤੂ ਹੈਂਜੀ ਹੋਰ ਹੋਵੇ, ਚਿੱਤ ਦੀ ਵਿਰਤੀ ਹੋਰ ਪ੍ਰਕਾਰ ਦੀ ਹੋਵੇ, ਉੱਥੇ ਚਿੱਤ ਦੀ ਵਿਰਤੀ ਉਸ ਵਸਤੂ ਦੇ ਯਥਾਰਥ ਸਹੀ ਰੂਪ ਵਿੱਚ ਸਥਿਤ ਨਹੀਂ ਹੁੰਦੀ, ਇਹ ਵਪਰਜੇ ਗਿਆਨ ਹੈ। ਜਿਸ ਤਰ੍ਹਾਂ ਦੂਰ ਵਿੱਚ ਚਮਕਦੀ ਹੋਈ ਜਿਹੜੀ ਸਿੱਪੀ ਹੈ ਉਹਨੂੰ ਚਾਂਦੀ ਸਮਝ ਲੈਣਾ, ਅਧੇਰੇ 'ਚ ਪਈ ਹੋਈ ਰੱਸੀ ਨੂੰ ਸੱਪ ਮੰਨ ਲੈਣਾ ਔਰ ਨਿੱਤ ਚੇਤਨ ਆਤਮਾ ਨੂੰ ਜੜ ਹੈਂਜੀ ਅੰਤਮ ਮੰਨਣਾ ਹੈਂਜੀ ਔਰ ਆਂਖ ਦੀ ਉਂਗਲੀ ਦੇ ਦਬਾ ਕਰ ਇੱਕ ਚੰਦਰਮਾ ਅਤੇ ਦੋ ਚੰਦਰਮਾ ਦਿਖਾਈ ਪੈਣੇ ਦੋ ਹੀ ਮੰਨ ਲੈਣੇ ਆਦਿ, ਇਹ ਵਪਰਜੇ ਗਿਆਨ। ਅਵਿਦਿਆ ਅਸਿਮਤਾ ਰਾਗ ਦਵੈਸ਼ ਅਵਿਨਿਵੇਸ਼ ਪੰਜ ਪ੍ਰਕਾਰ ਦਾ, ਇਹਨੂੰ ਪੰਜ ਕਲੇਸ਼ ਵੀ ਕਹਿ ਦਿੰਦੇ, ਇਹ ਪੰਜ ਕਲੇਸ਼ ਹਨ। ਇਹਨਾਂ ਦਾ ਵਰਣਨ ਫਿਰ ਸਾਧਨ ਪਾਦ ਜਿਹੜਾ ਇਹਦੇ ਤੀਜੇ ਸੂਤਰ ਵਿੱਚ ਕੀਤਾ ਜਾਵੇਗਾ। ਇਹਨੂੰ ਥਾਂ ਪਰਿਭਾਸ਼ਾ ਵਿੱਚ ਤਾਮ ਮੋਹ ਮਹਾਮੋਹ ਤਮਿਸ਼ਰ ਅੰਧਤ ਮਿਸ਼ਰ ਵੀ ਬੋਲਦੇ ਹਨ। ਅਨਿੱਤ ਵਿੱਚ ਨਿੱਤ ਬੁੱਧੀ, ਅਪਵਿੱਤਰ ਵਿੱਚ ਪਵਿੱਤਰ ਮੰਨਣਾ, ਦੁੱਖ ਵਿੱਚ ਸੁੱਖ, ਅਨਾਤਮਾ ਮੈਂ ਆਤਮਾ ਗਿਆਨ ਅਵਿਦਿਆ, ਬੁੱਧੀ ਵਿੱਚ ਆਤਮਾ ਬੁੱਧੀ ਅਸਿਮਤਾ, ਸੁੱਖ ਦੀ ਇੱਛਾ ਲੋਭ ਦੀ ਬਿਰਤੀ ਦਾ ਨਾਮ ਰਾਗ ਹੈ, ਸੁੱਖ ਸਾਧਨ ਵਿੱਚ ਵਿਘਨ ਡਾਲਣੇ ਵਾਲੀ ਪ੍ਰਤੀ ਘਿਰਣਾ ਹਾਂਜੀ ਜਿਹੜੀ ਹੈ ਅਥਵਾ ਦਵੈਸ਼ ਹੈ, ਔਰ ਮ੍ਰਿਤੂ ਦੇ ਭੈ ਦੀ ਬਿਰਤੀ ਦਾ ਨਾਮ ਅਵਿਨਿਵੇਸ਼ ਹੈ। ਅਗਲੇ ਸੂਤਰ ਵਿੱਚ ਵਿਕਲਪ ਬਿਰਤੀ ਬਾਰੇ ਵਰਣਨ ਕਰਦੇ ਹਨ। ਸ਼ਬਦਾ ਗਿਆਨ ਅਨੁਪਾਤੀ ਵਸਤੂ ਸ਼ੂਨਿਓ ਵਿਕਲਪਾ। ਸੂਤਰ ਦਾ ਭਾਵ ਸ਼ਬਦ ਦੇ ਆਧਾਰ 'ਤੇ ਜਿਹੜਾ ਉਤਪੰਨ ਹੋਇਆ ਗਿਆਨ, ਪਰੰਤੂ ਜਿਸ ਦਾ ਵਿਸ਼ੇ ਵਾਸਤਵ ਨਹੀਂ ਹੈਂਜੀ ਵਹਿ ਵਿਕਲਪ ਹੈ। ਵਿਆਖਿਆ ਇਹ ਹੈ ਕੇਵਲ ਸ਼ਬਦ ਦੇ ਆਧਾਰ ਪਰ ਬਿਨਾਂ ਹੋਵੇ ਯਥਾਰਥ ਗਿਆਨ ਯਥਾਰਥ ਦੀ ਕਲਪਨਾ ਕਰਨ ਵਾਲੀ ਜਿਹੜੀ ਚਿੱਤ ਦੀ ਵਿਰਤੀ ਹੈ ਉਹ ਵਿਕਲਪ ਵਿਰਤੀ ਹੈ। ਜਿਸ ਤਰ੍ਹਾਂ ਗਧੇ ਦੇ ਸਿੰਘ 'ਤੇ ਹੈ ਨਹੀਂ ਕਲਪ ਲੈ, ਇਹ ਸ਼ਬਦ ਕਿਤੇ ਲਿਖਿਆ ਦੇਖ ਜਾਂ ਸੁਣ ਕਰ ਮੰਨ ਲੈਣਾ ਕਿ ਗਧੇ ਦੇ ਸਿੰਘ ਹੁੰਦੇ, ਅਥਵਾ ਜਿਹੜੀ ਬਾਂਝ ਇਸਤਰੀ ਦੇ ਪੁੱਤਰ ਹੁੰਦਾ, ਕਿਉਂਕਿ ਬਾਂਝ ਦਾ ਪੁੱਤਰ ਹੁੰਦਾ ਨਹੀਂ, ਉਹਨੂੰ ਮੰਨਣਾ ਵਿਕਲਪ ਵਿਰਤੀ ਹੈ। ਸੁਣੀ ਸੁਣਾਈ ਗੱਲਾਂ ਦੇ ਆਧਾਰ ਪਰ ਮਨੁੱਖ ਅਨੇਕ ਪ੍ਰਕਾਰ ਦੇ ਸੰਕਲਪ ਵਿਕਲਪ ਕਰਦਾ ਹੈ, ਉਹਨ ਸਾਰਿਆਂ ਨੂੰ ਵਿਕਲਪ ਬਿਰਤੀ ਦੇ ਅੰਤਰਗਤ ਸਮਝਣਾ ਚਾਹੀਏ। ਵਿਕਲਪ ਬਿਰਤੀ ਦੋ ਪ੍ਰਕਾਰ ਦੀ ਹੈ, ਕਲਿਸ਼ ਤਥਾ ਅਕਲਿਸ਼। ਮਨੁੱਖ ਸੁਣੀ ਬਾਤ ਦੇ ਆਧਾਰ ਪਰ ਆਪਣੀ ਇੱਛਾ ਅਨੁਸਾਰ ਭਗਵਾਨ ਦੇ ਰੂਪ ਦੀ ਕਲਪਨਾ ਕਰਕੇ ਭਗਵਾਨ ਦਾ ਧਿਆਨ ਕਰਦਾ ਹੈ, ਪਰੰਤੂ ਜਿਸ ਰੂਪ ਦਾ ਉਹ ਧਿਆਨ ਕਰਦਾ ਵਹਿ ਰੂਪ ਨਾ ਉਹਨੂੰ ਦੇਖਿਆ, ਨਾ ਵੇਦ ਵਿੱਚ ਵਰਣਨ ਕੀਤਾ, ਨਾ ਵੈਸਾ ਭਗਵਾਨ ਦਾ ਸਰੂਪ ਹੁੰਦਾ, ਕੇਵਲ ਕਲਪਨਾ ਮਾਤਰ ਆ। ਇਹ ਵਿਕਲਪ ਬਿਰਤੀ ਜਿਹੜੀ ਹੈ ਭਗਵਾਨ ਦੇ ਵਿਚਾਰ ਵਿੱਚ ਲਗਾਉਣੇ ਵਾਲੀ ਨਾ ਹੋਣੇ ਕਰਕੇ ਅਕਲਿਸ਼ਟ ਕਹੀ ਹੈ। ਦੂਸਰੀ ਜਿਹੜੀ ਭੋਗਾਂ 'ਚ ਪ੍ਰਵਿਰਤੀ ਕਰਨ ਵਾਲੀ ਵਿਕਲਪ ਬਿਰਤੀ ਹੈ ਉਹ ਕਲਿਸ਼ਟ ਹੈ। ਅਗਲੇ ਸੂਤਰ ਵਿੱਚ ਨਿੰਦਰਾ ਬਿਰਤੀ ਬਾਰੇ ਕਥਨ ਕਰਦੇ ਹਨ। ਅਭਾਵ ਪਰਤਿਆ ਅਵਲੰਬਨ ਬਤੀ ਨਿੰਦਰਾ। ਭਾਵ ਦੇ ਗਿਆਨ ਦੀ ਪ੍ਰਤੀਤੀ ਜਿਹੜੀ ਹੈ ਨਿੰਦਰਾ ਵਿਰਤੀ ਹੈ। ਨਿੰਦਰਾ ਦੀ ਸਥਿਤੀ ਵਿੱਚ ਕਿਸੇ ਵਿਸ਼ੇ ਦਾ ਗਿਆਨ ਨਹੀਂ ਰਹਿੰਦਾ, ਗਿਆਨ ਰਹਿੰਦਾ ਸੋਣੇ ਦੇ ਸਮੇਂ ਦੀਆਂ ਜਿਹੜੀਆਂ ਗੱਲਾਂ ਕੋਈ ਜਾਣਕਾਰੀ ਨਹੀਂ। ਇਸ ਗਿਆਨ ਦੇ ਭਾਵ ਦਾ ਨਾਮ ਨਿੰਦਰਾ। ਜੈਸੇ ਸੌਣ ਤੋਂ ਬਾਅਦ ਉੱਠਣੇ 'ਤੇ ਕੋਈ ਮਨੁੱਖ ਕਹਿੰਦਾ ਕਿ ਮੈਂ ਇਸੇ ਸੁੱਖ ਨਾਲ ਸੁੱਤਾ, ਉਸ ਸੋਣੇ ਸਮੇਂ ਕੀ ਹੋਇਆ ਉਹ ਕੁਛ ਪਤਾ ਨਹੀਂ। ਨਿੰਦਰਾ ਵੀ ਚਿੱਤ ਦੀ ਵਿਰਤੀ ਜਿਹੜੀ ਹੈ ਵਿਸ਼ੇਸ਼ ਹੈ। ਕਈ ਵਿਦਵਾਨ ਨਿੰਦਰਾ ਨੂੰ ਚਿੱਤ ਦੀ ਵਿਰਤੀ ਨਹੀਂ ਮੰਨਦੇ ਹਨ, ਕਿੰਤੂ ਯੋਗ ਦੇ ਪਰਿਵਰਤਕ ਯੋਗ ਸਾਧਨ ਮੈਂ ਚਿੱਤ ਦੀ ਪ੍ਰਤੇਕ ਅਵਸਥਾ ਨੂੰ ਵਿਰਤੀ ਮੰਨਦੇ ਹਨ। ਨਿੰਦਰਾ ਵੀ ਕਲਿਸ਼ਟ ਅਕਲਿਸ਼ਟ ਦੋ ਪ੍ਰਕਾਰ ਦੀ ਹੈ। ਨਿੰਦਰਾ ਤੋਂ ਜਾਗਣੇ ਪਰ ਮਨੁੱਖ ਦੇ ਮਨ ਵਿੱਚ ਸਾਤਵਿਕ ਭਾਵ ਪੈਦਾ ਹਾਂਜੀ ਹੋਵੇ, ਆਲਸ ਨਸ਼ਟ ਹੋ ਜਾਏ, ਜਿਹੜੀ ਇਹ ਹੈ ਕਲਿਸ਼ਟ ਹੈ ਤਥਾ ਤਮੋ ਮਈ ਨਿੰਦਰਾ ਯੋਗ ਸਾਧਨ ਵਿੱਚ ਵਿਘਨ ਉਤਪੰਨ ਕਰਨ ਵਾਲੀ ਕਲਿਸ਼ਟ ਹੈ। ਹੈਂ ਹੁਣ ਸਿਮਰਤੀ ਬਾਰੇ ਦੱਸਦੇ ਹਾਂ। ਅਨੁਭੂਤ ਵਿਸ਼ਿਆ ਅਸੰ ਪਰਮੋਸ਼ਾ ਸਿਮਰਤਿਆ, ਕਹਿੰਦੇ ਜਾਣੇ ਹੋਏ ਵਿਸ਼ਿਆਂ ਕੋ ਨਾ ਭੁੱਲਣਾ ਅਰਥਾਤ ਧਾਰਨਾ ਸ਼ਕਤੀ ਸਿਮਰਤੀ ਹੈ। ਦੇਖੇ ਸੁਣੇ ਜਾਂ ਅਨੁਭਵ ਵਿੱਚ ਆਏ ਅਰਥਾਤ ਹਾਂਜੀ ਪ੍ਰਮਾਣ ਵਿਪਰਜੈ ਵਿਕਲਪ ਅਤੇ ਨਿੰਦਰਾ ਵਿਰਤੀਆਂ ਦੁਆਰਾ ਜਿਹੜਾ ਹਾਂਜੀ ਅਨੁਭਵ ਵਿੱਚ ਆਏ ਹੋਏ ਵਿਸ਼ੇ ਉਹ ਬੀਜ ਰੂਪ ਵਿੱਚ ਮਸਤਕ ਦੇ ਵਿੱਚ ਦਿਮਾਗ 'ਚ ਰਹਿੰਦੇ ਹਨ, ਔਰ ਫਿਰ ਪ੍ਰਸੰਗ ਆਉਣੇ ਪਰ ਹਾਂਜੀ ਕੋਈ ਪ੍ਰਸੰਗ ਚੱਲ ਪਿਆ ਸਮਰਨ ਹੋ ਜਾਂਦੇ, ਚੇਤੇ ਹੋ ਜਾਂਦੇ। ਚਿੱਤ ਦੀ ਜਿਹੜੀ ਪ੍ਰਕਿਰਿਆ ਉਹ ਸਿਮਰਤੀ ਕਹਾਉਂਦੀ ਹੈ। ਸਿਮਰਤੀ ਦੋ ਤਰ੍ਹਾਂ ਦੀ ਹੁੰਦੀ ਹੈ, ਕਲਿਸ਼ਟ ਤਥਾ ਆਕਲਿਸ਼। ਜਿਸ ਹਾਂਜੀ ਯਾਦ ਸ਼ਕਤੀ ਮਨੁੱਖ ਦਾ ਭੋਗੋਂ ਸੇ ਵੈਰਾਗ ਹੁੰਦਾ ਤਥਾ ਯੋਗ ਸਾਧਨ ਮੈਂ ਸ਼ਰਧਾ ਉਤਸ਼ਾਹ ਨੂੰ ਵਧਾਉਣ ਵਾਲੀ, ਇਸ ਪ੍ਰਕਾਰ ਆਤਮਾ ਗਿਆਨ ਦੇ ਵਿੱਚ ਸਹਾਇਕ ਉਹ ਜੋ ਉਹ ਕਹਿੰਦੇ ਆਕਲਿਸ਼ਟ ਹੈ। ਅਤੇ ਕਹਿੰਦੇ ਭੋਗੋਂ ਵਿੱਚ ਜਿਹੜੀ ਆ ਅਸ਼ਕਤੀ ਹੋਣੀ ਪਕੜ ਹੋਣੀ ਉਹ ਕਲਿਸ਼ਟ ਹੈ। ਯੋਗ ਸਾਧਨ ਵਿੱਚ ਚਿੱਤ ਕਦੀ ਵਿਰਤੀਆਂ ਦਾ ਨਿਰੋਧ ਕਰਨਾ ਜਿਹੜਾ ਉਹ ਬੜਾ ਆਵਸ਼ਕ ਹੈ। ਚਿੱਤ ਦੀਆਂ ਵਿਰਤੀਆਂ ਨੂੰ ਰੋਕਣਾ ਬਹੁਤ ਜ਼ਰੂਰੀ ਹੈ। ਜਦ ਤੱਕ ਚਿੱਤ ਦੀਆਂ ਵਿਰਤੀਆਂ ਨਹੀਂ ਰੋਕਣਗੀਆਂ ਤਦ ਤੱਕ ਯੋਗੀ ਨਹੀਂ ਕਹਾ ਸਕਦਾ। ਯੋਗੀ ਉਹ ਜਿਹਦੀਆਂ ਚਿੱਤ ਦੀਆਂ ਵਿਰਤੀਆਂ ਵਿਕਾਰਾਂ ਤੋਂ ਰੁਕ ਜਾਂਦੀਆਂ ਹਨ। ਉਵੇਂ ਜਿੰਨਾ ਮਰਜ਼ੀ ਪਾਠ ਪੂਜਾ ਕਰੋ, ਜਿੰਨਾ ਚਿਰ ਧਿਆਨ ਸਾਧਨ ਨਹੀਂ ਕਰਦੇ, ਚਿੱਤ ਦੀਆਂ ਵਿਰਤੀਆਂ ਵਿਕਾਰਾਂ ਤੋਂ ਨਹੀਂ ਰੁਕਦੀਆਂ, ਉਹਨੂੰ ਕੋਈ ਬਹੁਤਾ ਲਾਭ ਨਹੀਂ ਹੁੰਦਾ। ਇਹਨਾਂ ਬਿਰਤੀਆਂ ਦੇ ਕਹਿੰਦੇ ਨਿਰੋਧ ਹੋਣੇ ਦਾ ਆਪਾ ਅਗਲੇ ਸੂਤਰ ਵਿੱਚ ਦੱਸ ਰਹੇ ਹਨ। ਅਭਿਆਸ ਵੈਰਾਗਿਆਂ ਪਿਆ ਤਾਂ ਨਿਰੋਧਾਂ, ਅਭਿਆਸ ਔਰ ਵੈਰਾਗ ਤੋਂ ਇਹਨਾਂ ਦਾ ਨਿਰੋਧ ਰੋਕਣਾ ਹੁੰਦਾ ਹੈ। ਹਾਂਜੀ ਹੁਣ ਵਿਆਖਿਆ ਕਰਨਗੇ ਚਿੱਤ ਦੀਆਂ ਜਿਹੜੀਆਂ ਬਿਰਤੀਆਂ ਤਮੋ ਗੁਣ ਅਤੇ ਸੰਸਾਰਗ ਨਾਲ ਮਲਾਪਨ ਨਿੰਦਰਾ ਆਲਸ ਨਿਰੁਤਸ਼ਾਹ ਪੈਦਾ ਕਰਦੀ ਹੈ, ਫਿਰ ਅਭਿਆਸ ਨਾਲ ਇਹ ਰੁਕਦੀ ਹੈ। ਰਜੋਗੁਣ ਦੀ ਜਿਹੜੀ ਬਹੁਲਤਾ ਉਹ ਚਿੱਤ ਦੇ ਵਿੱਚ ਰਾਗ ਦਵੈਸ ਚੰਚਲਤਾ ਸੰਸਾਰ ਦੇ ਵਿਸ਼ਿਆਂ ਵਿੱਚ ਕਾਮਨਾ ਆਦਿ ਜਿਹੜੀਆਂ ਬਿਰਤੀਆਂ ਵੈਰਾਗ ਤੋਂ ਉਨ ਵਿਸ਼ਿਆਂ ਵਿੱਚ ਘਿਰਣਾ ਪੈਦਾ ਹੋਣੀ, ਫਿਰ ਕਹਿੰਦੇ ਵੈਸੇ ਅੰਤਰਮੁਖ ਹੋ ਕੇ ਲੀਨ ਹੋ ਜਾਣਾ, ਜਿਸ ਤਰ੍ਹਾਂ ਈਂਧਨ ਹਾਂਜੀ ਲੱਕੜ ਦੇ ਜਲ ਜਾਣੇ ਪਰ ਵੀ ਅਗਨੀ ਜਿਹੜੀ ਹੈ ਆਪਣੇ ਆਪ ਸ਼ਾਂਤ ਹੋ ਜਾਂਦੀ ਹੈ। ਇਸ ਤਰ੍ਹਾਂ ਅਭਿਆਸ ਔਰ ਵੈਰਾਗ ਦੋਨੋਂ ਨਾਲ ਚਿੱਤ ਦੀ ਵਿਰਤੀਆਂ ਰੁਕ ਜਾਂਦੀ ਹੈ। ਜਿਸ ਤਰ੍ਹਾਂ ਇੱਕ ਪਹੀਏ ਨਾਲ ਰੱਥ ਨਹੀਂ ਚੱਲਦਾ, ਇਸੀ ਪ੍ਰਕਾਰ ਕੇਵਲ ਅਭਿਆਸ ਦੁਆਰਾ ਜਾਂ ਕੇਵਲ ਵੈਰਾਗ ਨਾਲ ਚਿੱਤ ਦੀਆਂ ਬਿਰਤੀਆਂ ਦਾ ਨਿਰੁੱਧ ਹੋਣਾ ਅਸੰਭਵ ਹੈ। ਔਰ ਇਸ ਤਰ੍ਹਾਂ ਗੀਤਾ ਵਿੱਚ ਵੀ ਦੱਸਿਆ ਗਿਆ ਅਭਿਆਸ ਸੇਨ ਤੋਂ ਕੁੰਤੇ ਵੈਰਾਗੇਨ ਚਾ ਗ੍ਰਹਿਤੇ, ਕਹਿੰਦੇ ਹੇ ਅਰਜਨ ਮਨ ਨੂੰ ਅਭਿਆਸ ਦੁਆਰਾ ਵੈਰਾਗ ਦੁਆਰਾ ਵਸ ਵਿੱਚ ਕੀਆ ਜਾ ਸਕਦਾ ਹੈ। ਹਾਂਜੀ ਚਿੱਤ ਵਿਸ਼ੇ ਵਰ ਕਿਸੇ ਮਹਾਤਮਾ ਨੇ ਉਦਾਹਰਣ ਵੀ ਦਿੱਤਾ, ਕਹਿੰਦੇ ਚਿੱਤ ਜਿਹੜਾ ਇੱਕ ਨਦੀ ਦੇ ਸਮਾਨ ਹੈ ਜਿਹਦੇ ਵਿੱਚ ਬਿਰਤੀਆਂ ਦਾ ਵਹਾਵ ਹੀ ਜਲ ਹੈ। ਇਸ ਦੀਆਂ ਦੋ ਧਾਰਾਂ ਹੈ, ਇੱਕ ਸੰਸਾਰ ਸਾਗਰ 'ਚ ਮਿਲਦੀ ਹੈ, ਦੂਸਰੀ ਕਲਿਆਣ ਰੂਪੀ ਸਾਗਰ ਵਿੱਚ ਪੈਂਦੀ ਹੈ। ਜਿਨ ਮਨੁੱਖਾਂ ਦਾ ਸੰਸਕਾਰ ਸੰਸਾਰਕ ਵਿਸ਼ਿਆਂ ਦੇ ਭੋਗ ਭੋਗਣ ਵਾਸਤੇ ਹੈ, ਉਹਨਾਂ ਦੀਆਂ ਬਿਰਤੀਆਂ ਦੀ ਧਾਰਾ ਅਤੇ ਉਹਨਾਂ ਸੰਸਕਾਰਾਂ ਦੇ ਕਾਰਨ ਦੁੱਖ ਸੁੱਖ ਰੂਪੀ ਵਿਸ਼ੇ ਮਾਰਗ ਸੰਸਾਰ ਸਾਗਰ ਵਿੱਚ ਜਾ ਕੇ ਮਿਲਦੀ ਰਹਿੰਦੀ ਹੈ। ਔਰ ਜਿਨ੍ਹਾਂ ਦਾ ਕੇਵਲ ਅਰਥ ਹਾਂਜੀ ਕਾਮ ਲਈਏ, ਉਹਨੇ ਮਨ ਵਿਰਤੀਆਂ ਸੰਸਕਾਰਾਂ ਦੁਆਰਾ ਵਿਵੇਕ ਮਾਰਗ ਵਿੱਚ ਵਹਿੰਦੀ ਹੋਈ ਕਲਿਆਣ ਸਾਗਰ ਜਾ ਡਿੱਗਦੀ ਹੈ। ਵਿਸ਼ਾ ਸਾਗਰ ਮਨੁੱਖਾਂ ਦੀ ਜਿਹੜੀ ਪਹਿਲੀ ਧਾਰਾ ਉਹ ਜਨਮ ਤੋਂ ਖੁੱਲ੍ਹੀ ਰਹਿੰਦੀ ਹੈ, ਦੂਜੀ ਧਾਰਾ ਸ਼ਾਸਤਰ ਅਤੇ ਸੰਤਾਂ ਦੇ ਬਚਨ ਜਿਹੜੇ ਆ ਉਹ ਖੋਲ੍ਹਦੇ ਆ, ਪਹਿਲੀ ਧਾਰਾ ਰੋਕਣੇ ਨੂੰ ਬਰਾਗ ਦਾ ਬੰਨ ਲਗਾਇਆ ਜਾਂਦਾ, ਔਰ ਅਭਿਆਸ ਦੁਆਰਾ ਦੂਜੀ ਧਾਰਾ ਦਾ ਮਾਰਗ ਜਿਹੜਾ ਗਹਿਰਾ ਫੁੱਟ ਕੇ ਬਿਰਤੀਆਂ ਦਾ ਜਿਹੜਾ ਪ੍ਰਵਾਹ ਉਹ ਵਿਵੇਕ ਸਰੋਤ ਵਿੱਚ ਪਾਇਆ ਜਾਂਦਾ। ਫਿਰ ਕਹਿੰਦੇ ਜਿਹੜਾ ਪਰਵਲ ਵੇਗ ਸਾਰਾ ਬਹਾ ਕਲਿਆਣ ਸਾਗਰ ਵਿੱਚ ਲੀਨ ਹੋ ਜਾਂਦਾ ਹੈ, ਜਿਸ ਤਰ੍ਹਾਂ ਕਿਸੇ ਨਦੀ ਦੇ ਕਹਿੰਦੇ ਉਹਨੂੰ ਬੰਨਣ ਨਾਲ ਦੋ ਨਹਿਰਾਂ ਨਹਿਰ ਨਿਕਲਦੀ ਹੈ, ਪਹਿਲੀ ਨਹਿਰ ਜਿਹੜੀ ਹੈ ਉਹ ਤਖਤਾ ਡਾਲ ਦਈਏ ਜਲ ਮਾਰਗ ਰੋਕ ਕੇ ਦੂਸਰੀ ਨਹਿਰ 'ਚ ਜਲ ਛੱਡ ਦਿੰਦੇ ਹਾਂ, ਪਹਿਲੀ ਨਹਿਰ ਸੁੱਕ ਜਾਂਦੀ ਹੈ। ਇਸ ਤਰ੍ਹਾਂ ਅਭਿਆਸ ਔਰ ਵਿਰਾਗ ਸੇ ਇਹ ਜਿਹੜੇ ਦੁੱਖਦਾਈ ਹਾਂਜੀ ਬਿਰਤੀਆਂ ਸੰਸਾਰਕ ਵਿਸ਼ਿਆਂ ਨੂੰ ਮੋੜ ਕੇ ਕਲਿਆਣ ਮਾਰਗ ਵਿੱਚ ਲਾਈ ਜਾਂਦੀ ਹੈ। ਅਭਿਆਸ ਕਿਸ ਨੂੰ ਕਹਿੰਦੇ ਹਨ ਅਗਲੇ ਸੂਤਰ ਵਿੱਚ ਜਾਣਿਆ ਜਾਏਗਾ। ਤੱਤਰ ਸਿੱਤੋ ਯਤਨੋ ਅਭਿਆਸਾ, ਇਹਦਾ ਅਰਥ ਹੈ ਚਿੱਤ ਦੀ ਜਿਹੜੀ ਸਥਿਰਤਾ ਵਾਸਤੇ ਪ੍ਰਯਤਨ ਕਰਨਾ ਇਹ ਅਭਿਆਸ ਹੈ, ਅਤੇ ਚਿੱਤ ਨੂੰ ਕਿਵੇਂ ਕਾਬੂ ਕਰਨਾ ਇਹਦਾ ਨਾਮ ਅਭਿਆਸ ਹੈ। ਵਿਆਖਿਆ ਇਹ ਹੈ ਰਾਜਸ ਤਾਮਸ ਬਿਰਤੀਆਂ ਜਿਹੜੀਆਂ ਚੰਚਲਤਾ 'ਤੇ ਰਹਿਤ ਹੋ ਕੇ ਚਿੱਤ ਦਾ ਸ਼ਾਂਤੀਪੂਰਵਕ ਆਤਮ ਦਿਸ਼ਾ ਵਿੱਚ ਚੱਲਣਾ ਸਥਿਤੀ ਕਹਾਉਂਦਾ ਹੈ। ਇਸ ਅਵਸਥਾ ਨੂੰ ਪ੍ਰਾਪਤ ਕਰਨ ਵਾਸਤੇ ਸ਼ਕਤੀ ਉਤਸ਼ਾਹ ਦੇ ਸਾਥ ਯਤਨ ਕਰਨਾ ਅਭਿਆਸ ਹੈ। ਅਤੇ ਜਮ ਨਿਯਮ ਆਸਨ ਪ੍ਰਾਣਾਯਾਮ ਪ੍ਰਤਿਆਹਾਰ ਧਾਰਨਾ ਧਿਆਨ ਸਮਾਧੀ ਇਹ ਯੋਗ ਦੇ 8 ਅੰਗ ਅਭਿਆਸ ਦਾ ਸਰੂਪ ਹੈ। ਸੰਸਾਰ ਦੇ ਵੱਡੇ ਤੋਂ ਵੱਡੇ ਕਠਿਨ ਅਸੰਭਵ ਕੰਮ ਜਿਹੜੇ ਹੈ ਉਹ ਵੀ ਅਭਿਆਸ ਨਾਲ ਪੂਰੇ ਹੁੰਦੇ ਹਨ। ਅਭਿਆਸ ਨਾਲ ਮਨੁੱਖ ਕੀ ਪਸ਼ੂ ਪੰਛੀ ਵੀ ਅਸਚਰਜਨਕ ਪ੍ਰਕਿਰਤੀ ਦੇ ਵਿਰੁੱਧ ਕੰਮ ਕਰਦੇ ਹਨ। ਔਰ ਕਹਿੰਦੇ ਚਿੱਤ ਸਥਿਤੀ ਬਾਹਰ ਮੁਖੀ ਜਿਹੜੇ ਸੰਸਕਾਰ ਆ ਇਹਨਾਂ ਕਾਰਜਾਂ ਦੇ ਬਾਧਕ ਹੁੰਦੇ ਹਨ, ਫਿਰ ਵੀ ਕਹਿੰਦੇ ਦ੍ਰਿੜਤਾ ਪੂਰਵਕ ਅਭਿਆਸ ਕਰਦੇ ਰਹਿਣ ਨਾਲ ਕਹਿੰਦੇ ਇਹ ਵੀ ਫਿਰ ਸ਼ਮਨ ਹੋ ਜਾਂਦੇ ਹੈ, ਦਮਨ ਵੀ ਹੋ ਜਾਂਦਾ, ਫਿਰ ਸਮਾਧੀ ਵੀ ਸਿੱਧੀ ਹੁੰਦੀ ਹੈ। ਅਭਿਆਸ ਕਿਸ ਤਰ੍ਹਾਂ ਦ੍ਰਿੜ ਹੁੰਦਾ ਉਹ ਅੱਗੇ ਦੱਸਣਗੇ।